परां हटवे काजियो नूरे अल्लाह दा वेखन दे परां हटवे काजियो नूरे अल्लाह दा वेखन दे हटवे काजियो नूरे अल्लाह दा वेखन दे परां हटवे काजियो नूरे अल्लाह दा वेखन दे
Thank you. ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਕੋਈ ਤਿਨ ਭੇਟਤ ਦੁਰਮਤ ਕੋਈ ਤਿਨ ਭੇਟਤ ਦੁਰਮਤ ਕੋਈ ਤਿਨ ਭੇਟਤ ਦੁਰਮਤ ਕੋਈ ਪਾਗੀ ਸਾਧ ਸੰਗ ਪ੍ਰਾਪਤ ਵੜ ਪਾਗੀ ਸਾਧ ਸੰਗ ਪ੍ਰਾਪਤ
ਵੜ ਪਾਗੀ ਸਾਧ ਸੰਗ ਪ੍ਰਾਪਤ ਵੜ ਪਾਗੀ ਸਾਧ ਸੰਗ ਪ੍ਰਾਪਤ
ਵੜ ਪਾਗੀ ਸਾਧ ਸੰਗ ਪ੍ਰਾਪਤ ਵੜ ਪਾਗੀ ਸਾਧ ਸੰਗ ਪ੍ਰਾਪਤ
ਵੜ ਪਾਗੀ ਸਾਧ ਸੰਗ ਪ੍ਰਾਪਤ
ਦੁਰਮਤ ਕੋਈ ਤਿਨ ਭੇਟਤ ਦੁਰਮਤ ਕੋਈ
ਤਿਨ ਭੇਟਤ ਦੁਰਮਤ ਕੋਈ ਤਿਨ ਭੇਟਤ ਦੁਰਮਤ ਕੋਈ
ਤਿਨ ਭੇਟਤ ਦੁਰਮਤ ਕੋਈ ਤਿਨ ਭੇਟਤ ਦੁਰਮਤ ਕੋਈ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੀ ਮਹਾਰਾਜ ਜੀ ਹੋਰਾਂ ਨੇ ਜਦੋਂ ਕਾਜ਼ੀ ਕਰੀਮ ਦੀਨ ਨੂੰ ਦੱਸਿਆ ਕਿ ਮਸੀਤ ਕਿਸ ਵਿੱਚ ਬੈਠਣਾ ਹੈ, ਮਸੱਲੇ ਕਿਸ ਉੱਪਰ ਬੈਠਣਾ ਹੈ, ਰੋਜ਼ੇ ਕਿਸ ਤਰ੍ਹਾਂ ਰੱਖਣੇ ਹਨ, ਕਲਮਾ ਕਿਸ ਤਰ੍ਹਾਂ ਪੜ੍ਹਨਾ ਹੈ, ਪੀਰ ਕਿਸ ਨੂੰ ਬਣਾਉਣਾ ਹੈ, ਕਾਬਾ ਕਿਸ ਨੂੰ ਬਣਾਉਣਾ ਹੈ, ਇਹ ਸਭ ਕੁਛ ਸੁਣ ਕੇ ਸਭ ਜੋ ਪੀਰ ਔਰ ਮੁੱਲਾ ਕਾਜ਼ੀ ਸ਼ੇਖ ਇਮਾਮ ਸਭ ਬਹੁਤ ਹੈਰਾਨ ਹੋ ਰਹੇ ਹਨ। ਮੁਸਲਮਾਨ ਧਰਮ ਦੇ ਸਭ, ਕਿਉਂਕਿ ਹੱਜ ਹੈ ਅਤੇ ਸਭ ਜੋ ਉੱਚੇ ਪੀਰ ਹਨ ਸਭ ਪਹੁੰਚੇ ਹੋਏ ਹਨ। ਉੱਥੇ ਬਗਦਾਦ ਦਾ ਪੀਰ ਹੈ, ਮੁਲਤਾਨ ਦਾ ਪੀਰ ਹੈ, ਉੱਚ ਸ਼ਰੀਫ ਹੈ, ਸਭ ਹਨ। ਅਤੇ ਇਹ ਸੁਣ ਕੇ ਮਹਾਰਾਜ ਜੀ ਹੋਰਾਂ ਦਾ ਕਿ ਕਿਸ ਤਰ੍ਹਾਂ ਇਬਾਦਤ ਕਰਨੀ ਹੈ, ਅਤੇ ਜੋ ਬਗਦਾਦ ਦਾ ਪੀਰ ਸੀ ਜਿਸ ਦਾ ਨਾਂ ਜਲਾਲ ਦੀਨ, ਉਸ ਦੇ ਅੰਦਰ ਆਇਆ ਕਿ ਇਹ ਫਕੀਰ ਮੁਸਲਮਾਨ ਫਕੀਰ ਨਹੀਂ ਲੱਗਦਾ, ਕਿਉਂਕਿ ਜੇ ਮੁਸਲਮਾਨ ਹੁੰਦਾ ਤਾਂ ਇਸਨੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਸਨ ਕਿ ਮੁਹੰਮਦ ਸਾਹਿਬ ਬਹੁਤ ਹਨ, 14 ਤਬਕੇ ਨਹੀਂ ਅਣਗਿਣਤ ਤਬਕ ਹਨ। ਉਸਨੇ ਸੋਚਿਆ ਕਿ ਜੇ ਫਕੀਰ ਮੁਸਲਮਾਨ ਬਣ ਜਾਏ ਤੇ ਮੁਸਲਮਾਨ ਹੋ ਕੇ ਮੁਸਲਮਾਨ ਧਰਮ ਦੀ ਗੱਲ ਕਰੇ, ਮੁਸਲਮਾਨ ਧਰਮ ਦਾ ਪ੍ਰਚਾਰ ਕਰੇ ਤੇ ਬਹੁਤ ਇਸਲਾਮ ਨੂੰ ਫਾਇਦਾ ਹੋ ਸਕਦਾ ਹੈ, ਬਹੁਤ ਦੁਨੀਆ ਇਸਲਾਮ ਬਣ ਜਾਵੇਗੀ ਇਸ ਦੇ ਬਚਨ ਸੁਣ ਕੇ। ਉਸਨੇ ਕਿਹਾ ਕਿ ਐ ਨਾਨਕ ਦਰਵੇਸ਼, ਤੈਨੂੰ ਪਤਾ ਹੈ ਕਿ ਉਹ ਸਮਝਦਾ ਹੈ ਕਿ ਮਹਾਰਾਜ ਜੀ ਹਿੰਦੂ ਹਨ। ਕਹਿਣ ਲੱਗਾ ਕਿ ਐ ਨਾਨਕ ਦਰਵੇਸ਼, ਤੂੰ ਜਾਣਦਾ ਹੈ ਕਿ ਕਦੇ ਕੋਈ ਹਿੰਦੂ ਬਹਿਸ਼ਤਾਂ ਨੂੰ ਨਹੀਂ ਗਿਆ, ਉਹਨਾਂ ਦੇ ਸਰੀਰ ਵੀ ਇੱਥੇ ਅੱਗ ਵਿੱਚ ਸਾੜ ਦਿੱਤੇ ਜਾਂਦੇ ਹਨ, ਅੱਗੇ ਵੀ ਉਹ ਦੋਜਕ ਦੀ ਅੱਗ ਵਿੱਚ ਸੜਦੇ ਹਨ, ਉਹਨਾਂ ਦਾ ਕਿਧਰੇ ਨਾਂ ਨਹੀਂ ਰਹਿੰਦਾ, ਕੋਈ ਨਿਸ਼ਾਨੀ ਤੱਕ ਨਹੀਂ ਰਹਿੰਦੀ। ਤੇ ਜੇ ਤੁਸੀਂ ਮੁਸਲਮਾਨੀ ਜੀਵਨ ਅਪਣਾ ਲਵੋ ਔਰ ਇਸ ਇਸਲਾਮ ਧਰਮ ਦੀ ਗੱਲ ਕਰੋ ਤਾਂ ਤੁਸੀਂ ਬਹਿਸ਼ਤਾਂ ਨੂੰ ਜਾਓਗੇ, ਤੁਹਾਨੂੰ ਦੁਨੀਆ ਵਿੱਚ ਪੀਰਾਂ ਤੋਂ ਵੱਡਾ ਪੀਰ, ਪੀਰਾਂ ਵਿੱਚੋਂ ਵੱਡਾ ਪੀਰ ਮੰਨਿਆ ਜਾਏਗਾ, ਵਲੀਆਂ ਵਿੱਚੋਂ ਵੱਡਾ ਵਲੀ ਮੰਨਿਆ ਜਾਏਗਾ, ਸ਼ੇਖਾਂ ਵਿੱਚੋਂ ਵੱਡਾ ਸ਼ੇਖ ਮੰਨੇ ਜਾਓਗੇ, ਤੁਹਾਡਾ ਨਾਂ ਰਹੇਗਾ, ਤੁਹਾਡੀ ਨਿਸ਼ਾਨੀ ਰਹੇਗੀ, ਹਮੇਸ਼ਾ ਲਈ ਤੁਹਾਡੀ ਨਿਸ਼ਾਨੀ ਰਹੇਗੀ, ਤੁਹਾਡਾ ਨਾਂ ਰਹੇਗਾ। ਉਸਦਾ ਇਸ਼ਾਰਾ ਸੀ ਕਿ ਜੋ ਮੁਸਲਮਾਨ ਮੌਤ ਤੋਂ ਬਾਅਦ ਕਬਰਾਂ ਵਿੱਚ, ਉਹਨਾਂ ਦੀਆਂ ਕਬਰਾਂ ਬਣਾਈਆਂ ਜਾਂਦੀਆਂ ਹਨ, ਅਤੇ ਉਹ ਦੱਸ ਰਿਹਾ ਸੀ ਕਿ ਇਹ ਕਬਰ ਉਸਦੀ ਨਿਸ਼ਾਨੀ ਰਹਿ ਜਾਂਦੀ, ਕਿਉਂਕਿ ਸਾਰੇ ਮੁਸਲਮਾਨ ਦਫਨਾਏ ਜਾਂਦੇ ਹਨ। ਇਸ ਲਈ ਪੀਰ ਜਲਾਲਦੀਨ ਕਹਿ ਰਿਹਾ ਹੈ ਕਿ ਸਾਰੇ ਮੁਸਲਮਾਨਾਂ ਦੀਆਂ ਨਿਸ਼ਾਨੀਆਂ ਰਹਿ ਜਾਂਦੀਆਂ ਹਨ, ਅਤੇ ਨਾਂ ਰਹਿ ਜਾਂਦਾ ਹੈ ਕਿ ਫਲਾਣੇ ਦੀ ਕਬਰ ਹੈ, ਉਸਦਾ ਨਾਂ ਵੀ ਰਹਿ ਗਿਆ, ਉਸਦੀ ਨਿਸ਼ਾਨੀ ਵੀ ਰਹਿ ਗਈ। ਈਸਾਈ ਮਤ ਵਿੱਚ ਵੀ ਇਸੇ ਤਰ੍ਹਾਂ ਹੀ ਹੈ, ਕਬਰਾਂ ਦੇ ਉੱਪਰ ਨਾਂ ਲਿਖੇ ਹੋਏ ਹਨ। ਅਤੇ ਤੁਸੀਂ ਇਸਲਾਮ ਨੂੰ ਅਪਣਾ ਲਓ, ਹਿੰਦੂ ਹੋਣ ਕਰਕੇ ਤੁਹਾਡਾ ਕਦੀ ਕੋਈ ਨਾਂ ਨਹੀਂ ਰਹੇਗਾ, ਕੋਈ ਨਿਸ਼ਾਨੀ ਨਹੀਂ ਰਹੇਗੀ, ਤੁਹਾਨੂੰ ਕੋਈ ਜਾਣੇਗਾ ਹੀ ਨਹੀਂ ਕਿ ਨਾਨਕ ਨਾਮ ਦਾ ਫਕੀਰ ਕਦੀ ਕੋਈ ਹੋਇਆ ਸੀ। ਉਸਨੇ ਆਪਣੇ ਹੋਰ ਐਂਗਲ ਤੋਂ ਸਵਾਲ ਕੀਤਾ ਹੈ। ਪਹਿਲੇ ਜੋ ਸਵਾਲ ਸਨ ਉਹ ਹੋਰ ਐਂਗਲਾਂ ਤੋਂ ਸਨ, ਪਰ ਇਹ ਸਵਾਲ ਹੋਰ ਐਂਗਲ ਤੋਂ ਹੈ। ਅਤੇ ਇਸ ਪੀਰ ਜਲਾਲਦੀਨ ਨੇ ਕਿਹਾ ਹੈ ਕਿ ਹਿੰਦੂ ਦੋਜਕ ਵਿੱਚ ਸੜਦੇ ਹਨ, ਇੱਥੇ ਉਹਨਾਂ ਦਾ ਜੋ ਦੇਹੀ ਹੈ, ਮ੍ਰਿਤਕ ਦੇਹੀ, ਉਹ ਅੱਗ ਵਿੱਚ ਸਾੜ ਦਿੱਤੀ ਜਾਂਦੀ ਹੈ, ਅਤੇ ਉਹ ਜਿਹੇ ਆਏ ਤਿਹੇ ਨਾ ਆਏ, ਇੱਕ ਮੁਸਲਮਾਨ ਹੀ ਹਨ ਜਿਨ੍ਹਾਂ ਦਾ ਨਾਮ ਹੀ ਰਹਿੰਦਾ ਹੈ, ਨਿਸ਼ਾਨੀ ਵੀ ਰਹਿੰਦੀ। ਮਹਾਰਾਜ ਜੀ ਕਹਿੰਦੇ ਪੀਰ ਜਲਾਲਦੀਨ ਸਾਹਿਬ ਏਡੇ ਵੱਡੇ ਵੱਡੇ ਬੋਲ ਨਹੀਂ ਬੋਲੀਦੇ ਹੁੰਦੇ, ਖੁਦਾ ਸਾਰੀ ਦੁਨੀਆ ਦਾ ਸਾਂਝਾ ਹੈ, ਸਾਰੀ ਖਲਕਤ ਉਹਦੇ ਕਦਮਾਂ ਵਿੱਚ ਰਹਿੰਦੀ ਹੈ, ਉਹ ਸਾਰਿਆਂ ਦੀ ਸਾਰ ਲੈਂਦਾ ਹੈ, ਹਿੰਦੂਆਂ ਦੀ ਵੀ, ਮੁਸਲਮਾਨਾਂ ਦੀ ਵੀ, ਹੋਰ ਭਾਂਤ ਦੀ ਦੁਨੀਆ ਦੀ ਵੀ। ਉਸਦੀ ਨਜ਼ਰ ਵਿੱਚ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ। ਤੇ ਤੁਸੀਂ ਆਖਦੇ ਹੋ ਕਿ ਮੁਸਲਮਾਨ ਬਣ ਜਾਓ, ਬਹਿਸ਼ਤਾਂ ਵਿੱਚ ਜਾਓਗੇ, ਨਾ ਰਹੇਗਾ, ਉੱਚੇ ਪੀਰ ਕਰਕੇ ਜਾਣੇ ਜਾਓਗੇ, ਜਲਾਲਦੀਨ ਅਸੀਂ ਤਾਂ ਦੇਖ ਰਹੇ ਹਾਂ ਕਿ ਹਿੰਦੂ ਵੀ ਔਰ ਮੁਸਲਮਾਨ ਵੀ ਦੋਹੇ ਗਲਤ ਰਸਤੇ ਤੇ ਚੱਲ ਰਹੇ, ਦੋਵੇਂ ਹੀ ਗਲਤ ਰਸਤੇ ਤੇ ਚੱਲ ਰਹੇ। ਤੁਸੀਂ ਆਖਦੇ ਹੋ ਹਿੰਦੂ ਦੀ ਮ੍ਰਿਤਕ ਦੇਹ ਸਾੜ ਦਿੱਤੀ ਜਾਂਦੀ, ਹਾਂ ਉਸਦੀ ਮ੍ਰਿਤਕ ਦੇਹ ਸਾੜ ਦਿੱਤੀ ਜਾਂਦੀ ਹੈ, ਪਰ ਉਹ ਤਾਂ ਇੱਕ ਵਾਰ ਹੀ ਸੜਦੀ ਹੈ, ਅਤੇ ਮੁਸਲਮਾਨਾਂ ਦੀ ਜੋ ਕਬਰ ਬਣਦੀ ਹੈ ਉਹ ਕਬਰ ਉਸ ਦੇਹੀ ਨੂੰ ਖਾ ਲੈਂਦੀ ਹੈ, ਉਹ ਦੇਹੀ ਵੀ ਮਿੱਟੀ ਹੋ ਜਾਂਦੀ ਹੈ, ਅਤੇ ਹੁਣ ਇਹ ਮਿੱਟੀ ਪਤਾ ਨਹੀਂ ਕਿੱਥੇ ਕਿੱਥੇ ਜਾਏਗੀ, ਕਿੱਥੇ ਕਿੱਥੇ ਰੁਲੇਗੀ, ਕਿਸ ਕਿਸ ਦੇ ਪੈਰਾਂ ਹੇਠਾਂ ਰੁਲੇਗੀ, ਇਹ ਖੇਹ ਪਤਾ ਨਹੀਂ ਕਿੱਥੇ ਤੱਕ ਉੱਡੇਗੀ, ਅਤੇ ਫਿਰ ਪਤਾ ਨਹੀਂ ਇਹਨੂੰ ਵੀ ਸੜਨਾ ਪਵੇ। ਫਿਰ ਸਲੋਕ ਉਚਾਰਿਆ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਕੜ ਪਾਂਡੇ ਇੱਟਾਂ ਕੀਆਂ ਕੀਆਂ ਜਲਦੀ ਕਰੇ ਪੁਕਾਰ। ਕੀ ਪਤਾ ਇਸ ਨੂੰ ਹੀ ਸੜਨਾ ਪਵੇ, ਕੁਮਿਆਰ ਇਸ ਦੀਆਂ ਇੱਟਾਂ ਪਾਂਡੇ ਬਣਾਵੇ ਅਤੇ ਤੋਬਾ ਕਰ ਉੱਠੇਗੀ। ਅਤੇ ਜੀ ਬਹਿਸ਼ਤਾਂ ਵਿੱਚ ਕੋਈ ਇਸ ਤਰ੍ਹਾਂ ਦੀ ਉੱਥੇ ਗੱਲ ਨਹੀਂ ਹੈ ਕਿ ਫਲਾਣੇ ਧਰਮ ਦੇ ਲੋਕ ਬਹਿਸ਼ਤਾਂ ਵਿੱਚ ਜਾਣ ਕੇ ਅੱਗੇ ਰੂਹ ਜਾਂਦੀ ਹੈ, ਉਸਦਾ ਕੋਈ ਨਾਂ ਨਹੀਂ ਹੁੰਦਾ, ਕੋਈ ਜਾਤ ਨਹੀਂ ਹੁੰਦੀ, ਕੋਈ ਰੰਗ ਨਹੀਂ ਹੁੰਦਾ, ਉਸਦਾ ਤਾਂ ਸਿਰਫ ਕਰਮ ਵੇਖੇ ਜਾਂਦੇ ਹਨ, ਅਮਲ ਦੇਖੇ ਜਾਂਦੇ ਹਨ। ਕੋਈ ਅੱਗੇ ਨਹੀਂ ਪੁੱਛਦਾ ਕਿ ਤੂੰ ਮੁਸਲਮਾਨ ਸੀ ਕਿ ਹਿੰਦੂ ਸੀ ਕਿ ਕੌਣ ਸੀ। ਤੁਸੀਂ ਦਾਅਵਾ ਕਰਦੇ ਹੋ ਕਿ ਮੁਸਲਮਾਨ ਬਹਿਸ਼ਤਾਂ ਨੂੰ ਜਾਂਦੇ ਹਨ, ਹਿੰਦੂ ਵੀ ਜੰਜੂ ਦੀ ਜੰਜੀਰ ਵਿੱਚ ਜਕੜੇ ਹੋਏ ਹਨ, ਮੁਸਲਮਾਨਾਂ ਨੇ ਵੀ ਸ਼ਰ੍ਹਾਂ ਦੀ ਜੰਜੀਰ ਪਹਿਨੀ ਹੋਈ ਹੈ, ਪਰ ਰੱਬ ਦੇ ਰਸਤੇ 'ਤੇ ਚੱਲ ਕੇ ਤਾਂ ਜੰਜੀਰਾਂ ਤੋੜਨੀਆਂ ਸਨ, ਪਰ ਤੁਸਾਂ ਲੋਕਾਂ ਨੇ ਜੰਜੀਰਾਂ ਹੋਰ ਪੱਕੀਆਂ ਕਰ ਲਈਆਂ। ਜਦੋਂ ਵੀ ਕੋਈ ਪੈਗੰਬਰ ਅਵਤਾਰ ਖੁਦਾ ਭੇਜਦਾ ਹੈ ਤਾਂ ਉਸਨੂੰ ਤਾਕੀਦ ਕਰਕੇ ਭੇਜਦਾ ਹੈ ਕਿ ਦੁਨੀਆਂ ਵਿੱਚ ਜਾ ਕੇ ਕੋਈ ਫਿਰਕਾ ਨਹੀਂ ਬਣਾਉਣਾ, ਆਪਣਾ ਨਾਂ ਨਹੀਂ ਜਪਾਉਣਾ, ਰੱਬ ਦਾ ਨਾਂ ਜ਼ਾਹਰ ਕਰਨਾ ਹੈ, ਰੱਬ ਦਾ ਨਾਂ ਜਪਾਉਣਾ ਹੈ, ਰੱਬ ਦੇ ਫਿਰਕੇ ਵਾਲੇ ਸਾਰੇ ਲੋਕ ਬਣਾਉਣੇ ਹਨ। ਅਤੇ ਅਸੀਂ ਦੇਖਦੇ ਹਾਂ ਜਲਾਲਉਦੀਨ ਕਿ ਇੱਥੇ ਤਾਂ ਜਿਹੜਾ ਵੀ ਪੈਗੰਬਰ ਅਵਤਾਰ ਆਇਆ ਉਸਨੇ ਆਪਣਾ ਹੀ ਫਿਰਕਾ ਬਣਾਇਆ ਹੋਇਆ। ਜੇ ਹਿੰਦੂ ਅਵਤਾਰ ਆਏ ਤਾਂ ਉਹ ਆਪਣੇ ਫਿਰਕੇ ਬਣਾ ਕੇ ਚਲੇ ਗਏ, ਆਪਣਾ ਨਾਮ ਜਪਾਉਂਦੇ ਰਹੇ। ਜੇ 10 ਬੈਰਾਗੀ ਸੰਨਿਆਸੀ ਜੋਗੀ 10 ਉਹ ਭੇਜੇ ਤਾਂ ਉਹਨਾਂ ਨੇ ਆ ਕੇ ਆਪਣੇ ਫਿਰਕੇ ਬਣਾ ਲਏ। ਉਹ ਆਪੋ ਆਪਣੇ ਫਿਰਕਿਆਂ ਦੇ ਸਰਤਾਜ ਹੋ ਕੇ ਬੈਠ ਗਏ। ਅਤੇ ਜੇ ਮੁਹੰਮਦ ਸਾਹਿਬ ਨੇ ਬੀੜਾ ਚੁੱਕਿਆ ਅਤੇ ਉਸਨੂੰ ਤਾਕੀਦ ਕੀਤੀ ਸੀ ਕਿ ਕੋਈ ਜਾ ਕੇ ਨਵਾਂ मजहब नहीं बनाना है, सब नू रब दे बंदे बनाना है, रब दे फिरके विच परवाना है। पर उसने भी आके नवा मजहब बना लिया, ते हुण उस मजहब दे 72 फिरके बने हुए हैं जी। जदों करबला विच जदों मुहम्मद साहब दे परिवार दे लोकां नू मक्का मदीना छड्डना पिया सी, कुछ ते लुक गए सन, वह बच गए, ते जिन्हां ने छड्डिया वह 72 प्राणी सन, वह करबले जो अजकल इराक विच है, इत्थे उन्हां नू फिर केर के ते मार दिता गया सी, भुखे प्यासे रख के। तो वह 72 प्राणियों नू हुण मुसलमान कोई किसे प्राणी नू मानदा है, कोई किसे नू, जिस तरह 72 फिरके बने हुए हैं, जिस तरह सुन्नी शिया आगा खानी, इस तरह उन्होंने 72 फिरके बने। तो महाराज जी कहते असी जदों भी पैगंबर अवतारा असी तो नहीं, उन्होंने कहा कि खुदा जदों पर आप जानते हाँ कि उन्होंने ही भेजे से, कि खुदा जदों भी पैगंबर और अवतारा नूं भेजदा है तो पक्का करके भेजदा है कि सारियां कि जो खलकत है ये खालक ने बनाई है, खलकत खालक ने बनाई है, ते तू सारियां नूं जाके प्यार करना है, सारियां नूं उस खालक दे बनाउणा है। ते उस दा नाम जपाउणा है, नाम जपा के उन्हां नूं बहिश्तां विच भेजना है, जन्म मरण विचों कढ़ना है। पर जे असीं ते आके देखिया है कि इत्थे जिहड़ा भी आया उसने अपना ही मजहब चला लिया, अपना ही फिरका बना लिया, ते सारी दुनिया हनेरे विच पई हुई है, आपो तापी पई हुई है, सारे धर्मां नूं धर्म ते सिर्फ इक्को ही सी रब दा ही। हुणे फिरकियां नूं इह सारे फिरके किताबां अपने मजहब दियां किताबां भुल गए हन कि जो खुदा ने पैगाम भेजिया सी उह भुल गए हन, एक दूसरे नाल ईरखा करदे हन, झगड़े करदे हन, ते सारे सच दे राह तों गुमराह हो गए। तुसी लोकां दा राज आया, खुदा ने तुहानूं राज दित्ता मुसलमानां नूं, ते तुसां की कीता, तुहानूं तगीद से कि सारियां विच इक खुदा नूं देखना है, हिंदू मुसलमान, तुहानूं चाहीदा सी कि हिंदू मुसलमान होर पांतां दी जो दुनिया है उन्हां सारियां दी सार लैंदे, सारियां नूं सुख दिंदे, पर तुसां की कीता, तुसीं हिंदुआं दे देवतियां दे उन्हां दे मंदरां ते स्कूलां ते टैक्स ला दित्ता, उन्हां दे जो तीर्थ सन पुराने उत्थों उन्हां दे मंदर ठा के अपनियां मस्जिदां बना ली, ते तुसी सानू आखदे हो कि असीं इस्लाम दे रस्ते ते चलिए, इस्लाम भी और हिंदू धर्म भी दोवें इस वेले गुमराह हैं। इस्लाम ने हराम की है और हलाल की है, इस्लाम वाले ने अपने अख्तियार विच लिया होया है, रब को नहीं पुछ दे कि रब ਕਿਸ ਚੀਜ਼ ਨੂੰ ਹਲਾਲ ਆਖਦਾ ਹੈ, ਕਿਸ ਨੂੰ ਹਰਾਮ ਆਖਦਾ ਹੈ। ਪਰ ਤੁਸਾਂ ਲੋਕਾਂ ਨੇ ਆਪਣੇ ਅਖਤਿਆਰ ਵਿੱਚ ਲਿਆ ਹੋਇਆ ਹੈ, ਤੁਸੀਂ ਦੱਸਦੇ ਹੋ ਕਿ ਆਹ ਹਲਾਲ ਹੈ ਆ ਹਰਾਮ। ਅਸੀਂ ਹੈਰਾਨ ਹੋ ਗਏ ਹਾਂ ਦੇਖ ਕੇ ਕਿ ਜਿੰਨੇ ਪੈਗੰਬਰ ਆਏ, ਅਵਤਾਰ ਆਏ, ਉਹਨਾਂ ਨੇ ਕੀ ਕੀਤਾ ਇੱਥੇ ਆ ਕੇ। ਦੁਨੀਆ ਸਾਰੀ ਨੂੰ ਵੰਡੀਆਂ ਪਾ ਦਿੱਤੀਆਂ, ਝਗੜੇ ਖੜ੍ਹੇ ਕਰ ਦਿੱਤੇ, ਅਸ਼ਾਂਤੀ ਪੈਦਾ ਕਰ ਦਿੱਤੀ। ਅਸੀਂ ਹਿੰਦੂ ਔਰ ਮੁਸਲਮਾਨ ਦੋਹਾਂ ਧਰਮਾਂ ਤੋਂ ਨਿਆਰੇ ਹਾਂ, ਅਸੀਂ ਮਜ਼ਹਬਾਂ ਦੇ ਝਗੜਿਆਂ ਵਿੱਚ ਨਹੀਂ ਪੈਂਦੇ। ਅਸੀਂ ਇੱਕ ਖੁਦਾ ਨੂੰ ਮੰਨਦੇ ਹਾਂ ਅਤੇ ਸਾਡਾ ਪੈਗਾਮ ਇਹੀ ਹੈ ਕਿ ਸਿਰਫ ਉਸ ਇੱਕ ਖੁਦਾ ਨੂੰ ਮੰਨਣਾ ਹੈ। ਉਸ ਦਾ ਫਿਰਕਾ ਹੀ ਬਣਾਉਣਾ, ਕੋਈ ਹੋਰ ਨਵਾਂ ਮਜ਼ਹਬ ਨਵਾਂ ਫਿਰਕਾ ਨਹੀਂ ਬਣਾਉਣਾ। ਜੀ ਜੋ ਮਹਾਰਾਜ ਜੀ ਹੁਣ ਦਾ ਰਸਤਾ ਹੈ, ਇਹ ਸਿੱਧਾ ਆਪਣਾ ਅਸਲ ਵਿੱਚ ਜੋ ਸਿੱਖ ਧਰਮ ਹੈ, ਇਹ ਇਹ ਧਰਮ ਲਫਜ਼ ਬਾਕੀ ਧਰਮਾਂ ਦੀ ਡੈਫੀਨੇਸ਼ਨ ਵਾਂਗੂ ਨਹੀਂ ਹੈ। ਇਸ ਧਰਮ ਦਾ ਲਫਜ਼ ਜੋ ਸਿੱਖੀ ਦੇ ਨਾਲ ਜੁੜਿਆ ਹੈ, ਇਸ ਧਰਮ ਦਾ ਮਤਲਬ ਬਾਕੀ ਧਰਮਾਂ ਦੇ ਨਾਵਾਂ ਨਾਲ ਜੋ ਧਰਮ ਸ਼ਬਦ ਜੁੜਿਆ ਹੈ, ਇਸ ਤਾਂ ਬਿਲਕੁਲ ਅਲੱਗ ਹੈ ਮਤਲਬ। ਸਿੱਖੀ ਦਾ ਮਤਲਬ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਰਸਤੇ 'ਤੇ ਚੱਲਦੇ, ਅਤੇ ਗੁਰੂ ਨਾਨਕ ਸਾਹਿਬ ਜੀ ਦਾ ਦੱਸਿਆ ਰਸਤਾ ਕਿ ਇੱਕ ਰੱਬ ਨੂੰ ਮੰਨਣਾ, ਸਾਰੀ ਦੁਨੀਆ ਇੱਕੋ ਫਿਰਕਾ ਹੈ, ਸਾਰੀ ਦੁਨੀਆ ਇੱਕੋ ਫਿਰਕਾ, ਕੋਈ ਮੁਸਲਮਾਨ ਨਹੀਂ ਹੈ ਇੱਥੇ, ਕੋਈ ਹਿੰਦੂ ਨਹੀਂ ਹੈ, ਕੋਈ ਈਸਾਈ ਨਹੀਂ ਹੈ, ਕੋਈ ਜੈਨ ਨਹੀਂ ਹੈ, ਬੋਧੀ ਨਹੀਂ ਹੈ, ਸਾਰੇ ਰੱਬ ਦੇ ਬੰਦੇ ਹਨ ਉਸ ਦਾ ਫਿਰਕਾ। ਇਸ ਲਈ ਆਪਾਂ ਅਕਾਲ ਪੁਰਖ ਦੇ ਬੰਦੇ ਹਾਂ, ਅਕਾਲ ਪੁਰਖ ਦੀ ਫੌਜ ਹਾਂ, ਅਕਾਲ ਪੁਰਖ। ਬਾਕੀ ਧਰਮਾਂ ਵਿੱਚ ਇਸ ਤਰ੍ਹਾਂ ਨਹੀਂ ਹੈ। ਬਾਕੀ ਧਰਮ ਪਹਿਲਾਂ ਚੱਲਦੀਆਂ ਲੀਹਾਂ ਵਿੱਚੋਂ ਨਿਕਲੇ, ਜਾਂ ਉਸੇ ਲੀਹ ਨੂੰ ਹੋਰ ਪੱਕਾ ਕੀਤਾ, ਜਿਸ ਤਰ੍ਹਾਂ ਇਜ਼ਾਕ ਔਰ ਇਸਮਾਇਲ ਦੀ ਜੋ ਲੀਹ ਚੱਲਦੀ ਆ ਰਹੀ ਸੀ, ਉਹਨੂੰ ਮੁਸਲਮਾਨ ਧਰਮ ਔਰ ਈਸਾਈ ਧਰਮ ਨੇ ਹੋਰ ਪੱਕਾ ਕੀਤਾ। ਪਰ ਸਿੱਖ ਧਰਮ ਆਪਣੇ ਆਪ ਵਿੱਚ ਬਿਲਕੁਲ ਨਿਆਰਾ ਹੈ, ਇਹ ਕਿਸੇ ਲੀਹ ਵਿੱਚੋਂ ਨਹੀਂ ਨਿਕਲਿਆ, ਇਹ ਕਿਸੇ ਲੀਹ ਵਿੱਚੋਂ ਨਹੀਂ ਨਿਕਲਿਆ। ਜਿਸ ਬੁੱਕਲੈਟ ਦੀ ਅਸੀਂ ਗੱਲ ਕਰ ਰਹੇ ਸੀ ਦੋ ਕੁ ਦਿਨ ਪਹਿਲਾਂ, ਜਿਸ ਵਿੱਚ ਉਹਨਾਂ ਲੋਕਾਂ ਦੇ ਖਿਆਲ ਹਨ ਸਿੱਖ ਧਰਮ ਬਾਰੇ ਜਿਹੜੇ ਖੁਦ ਸਿੱਖ ਨਹੀਂ ਹਨ, ਉਹ ਇਹ ਮੰਨਦੇ ਹਨ ਕਿ ਸਿਰਫ ਇਹ ਹੀ ਇੱਕ ਧਰਮ ਹੈ ਜੋ ਓਰਿਜਨਲ ਹੈ। ਓਰਿਜਨਲ ਤੋਂ ਭਾਵ ਓਰਿਜਨਲ, ਹਾਂਜੀ, ਹਾਂਜੀ, ਕਿਹੜਾ ਧਰਮ? ਸ਼ੁਰੂ ਤਾਂ ਸਾਰੇ ਹੋਏ, ਪਰ ਜਿਹੜਾ ਕਿਸੇ ਲੀ ਵਿੱਚੋਂ ਨਹੀਂ ਨਿਕਲਿਆ, ਓਰਿਜਨਲ ਹੈ, ਓਰਿਜਨਲ ਕਿਸੇ ਲੀ ਵਿੱਚੋਂ ਨਹੀਂ ਨਿਕਲਿਆ। ਇਹਦੀ ਹੋਰ ਕਿਸੇ ਧਰਮ ਨਾਲ ਨਾ ਕੋਈ ਇਸ 'ਤੇ ਮੇਲ ਜੋਲ ਨਹੀਂ ਖਾਂਦਾ, ਨਾ ਕਿਸੇ ਲੀਹ ਵਿੱਚੋਂ ਨਿਕਲਿਆ ਹੈ, ਨਾ ਕਿਸੇ ਹੋਰ ਧਰਮ ਦੀ ਇਹ ਬ੍ਰਾਂਚ ਹੈ। ਇਹ ਨਵੀਂ ਚੀਜ਼ ਜੋ ਪਰਮਾਤਮਾ ਪਹਿਲਾਂ ਸਾਰੇ ਪੈਗੰਬਰਾਂ ਔਰ ਅਵਤਾਰਾਂ ਨੂੰ ਇਹ ਸੁਨੇਹਾ ਦੇ ਕੇ ਭੇਜਦਾ ਰਿਹਾ ਸੀ, ਜਦੋਂ ਉਹ ਕੰਮ ਨਹੀਂ ਹੋਇਆ ਤਾਂ ਉਹਨਾਂ ਨੂੰ ਆਪ ਆਉਣਾ ਪਿਆ। ਜਦੋਂ ਕਿਸੇ ਪੈਗੰਬਰ ਨੇ ਵੀ ਆ ਕੇ ਇਹ ਕੰਮ ਨਾ ਕੀਤਾ, ਹਰ ਇੱਕ ਨੇ ਆਪਣਾ ਨਾਮ ਨਾਲ ਜੋੜ ਲਿਆ। ਰਾਮ ਚੰਦਰ ਨੇ ਆ ਕੇ ਆਪਣਾ ਨਾਮ ਰਾਮ ਰਾਮ ਜਪਾਉਣਾ ਸ਼ੁਰੂ ਕੀਤਾ। ਕ੍ਰਿਸ਼ਨ ਜੀ, ਉਹਨਾਂ ਦਾ ਨਾਂ ਅਸਲ ਵਿੱਚ ਹਰੀ ਕ੍ਰਿਸ਼ਨ ਸੀ, ਉਹਨਾਂ ਨੇ ਆਪਣਾ ਨਾਮ ਹਰੀ ਹਰੀ ਜਪਾਉਣਾ ਸ਼ੁਰੂ ਕੀਤਾ। ਮੁਹੰਮਦ ਸਾਹਿਬ ਨੇ ਕਲਮੇ ਦੇ ਵਿੱਚ ਆਪਣਾ ਨਾਂ ਜਪਾਇਆ, ਲਾ ਇਲਾ ਲਲਾ ਮੁਹੰਮਦ ਰਸੂਲ। ਉਹਦੇ ਸਾਰਿਆਂ ਨੇ ਆਪਣਾ ਨਾਮ ਜਪਾਇਆ, ਪਰ ਇੱਥੇ ਕਿੱਥੇ ਸਿਰਫ ਇੱਥੇ ਸਿਰਫ ਇੱਕ ਦੀ ਗੱਲ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਦੀ ਗੱਲ ਹੋ ਰਹੀ। ਅਤੇ ਜੇ ਗੁਰੂ ਸਾਹਿਬਾਂ ਬਾਰੇ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਤਾਂ ਉਹ ਗੁਰੂ ਸਾਹਿਬਾਂ ਨੇ ਆਪਣੇ ਮੂੰਹੋਂ ਨਹੀਂ ਕਹੀ, ਉਹ ਪੱਟਾਂ ਨੇ ਕਹੀ ਹੈ। ਪੱਟਾਂ ਨੇ ਕਿ ਅਰਜਨ ਗੁਰੂ ਪ੍ਰਤੱਖ ਹਰ, ਪੱਟਾਂ ਨੇ ਕਹੀ ਹੈ। ਗੁਰੂ ਸਾਹਿਬਾਂ ਨੇ ਨਹੀਂ ਕਿਹਾ ਕਿ ਅਸੀਂ ਪਰਮਾਤਮਾ, ਪਹਿਲੇ ਸਾਰੇ ਪੀਰਾਂ ਪੈਗੰਬਰਾਂ ਨੇ ਆਪ ਆ ਕੇ ਕਿਹਾ ਕਿ ਅਸੀਂ ਪੈਗੰਬਰ ਹਾਂ, ਅਸੀਂ ਰੱਬ ਦੇ ਭੇਜੇ ਹੋਏ, ਪਰ ਗੁਰੂ ਸਾਹਿਬਾਂ ਨੇ ਕਿੱਥੇ ਨਹੀਂ ਕਿਹਾ। ਸੋ ਇਹ ਬਿਲਕੁਲ ਨਵੀਂ ਚੀਜ਼ ਹੈ, ਇਸ ਕਰਕੇ ਇਸ ਦਾ ਕਿਸੇ ਨਾਲ ਝਗੜਾ, ਕਿਸੇ ਧਰਮ ਨਾਲ ਝਗੜਾ ਹੀ ਨਹੀਂ, ਕਿਉਂਕਿ ਇਸ ਦੀ ਗੱਲ ਸਿਰਫ ਇੱਕ ਅਤੇ ਇੱਕ ਅਕਾਲ ਪੁਰਖ ਨਾਲ ਹੈ, ਹੋਰ ਕਿਸੇ ਨਾਲ ਹੈ ਹੀ ਨਹੀਂ, ਇਸ ਕਰਕੇ ਕੋਈ ਝਗੜਾ ਨਹੀਂ। ਅਤੇ ਜੇ ਅੱਜ ਅਸੀਂ ਬੱਚੇ ਤਾਂ ਨਹੀਂ, ਬਹੁਤ ਸਿਆਣੇ ਯੰਗਸਟਰਸ ਹਨ, ਉਹਨਾਂ ਵਿੱਚ ਬੈਠੇ ਸਾਂ ਅਤੇ ਵਿਚਾਰ ਕਰ ਰਹੇ ਸਾਂ ਕਿ ਜ਼ਿੰਦਗੀ ਖੁਸ਼ੀ ਜ਼ਿੰਦਗੀ ਕਿਸ ਤਰ੍ਹਾਂ ਜੀਵੀ ਜਾ ਸਕਦੀ ਹੈ, ਕਿ ਦੋ ਅਸੀਂ ਕਿਹਾ ਕਿ ਦੋ ਤਰੀਕਿਆਂ ਨਾਲ ਜ਼ਿੰਦਗੀ ਜੀਵੀ ਜਾ ਸਕਦੀ ਹੈ। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਦੋ ਤਰ੍ਹਾਂ ਦੇ ਪ੍ਰਾਣੀ ਹਨ, ਇੱਕ ਤਾਂ ਹਨ ਕਿ ਜਿਹੜੇ ਹਰ ਵਕਤ ਦੂਸਰਿਆਂ ਨਾਲ ਨਾਰਾਜ਼ ਰਹਿੰਦੇ ਹਨ, ਆਪ ਵੀ ਦੁਖੀ ਰਹਿੰਦੇ ਹਨ, ਦੂਸਰਿਆਂ ਨਾਲ ਵੀ ਨਾਰਾਜ਼ ਰਹਿੰਦੇ ਹਨ, ਨੈਗੇਟਿਵ ਹਨ, ਉਹਨਾਂ ਦੇ ਅੰਦਰ ਇਹੀ ਆਉਂਦਾ ਹੈ ਕਿ ਆਹ ਕੰਮ ਵੀ ਨਹੀਂ ਹੋਣਾ, ਉਹ ਵੀ ਨਹੀਂ ਹੋਣਾ, ਆਹ ਵੀ ਨਹੀਂ ਹੋਣਾ। ਅਤੇ ਦੂਸਰੇ ਪਾਸੇ ਦੂਸਰੇ ਹਨ ਜਿਹੜੇ ਬਹੁਤ ਖੁਸ਼ ਰਹਿੰਦੇ ਹਨ, ਅਤੇ ਉਹਨਾਂ ਦੀ ਜ਼ਿੰਦਗੀ ਬਹੁਤ ਡਿਸਿਪਲਿਨਡ ਜ਼ਿੰਦਗੀ ਹੈ, ਡਿਸਿਪਲਿਨ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਕਿ ਆਹ ਚੀਜ਼ ਨਹੀਂ ਕਰਨੀ, ਸ਼ਰਾਬ ਨਹੀਂ ਪੀਣੀ, ਮੀਟ ਨਹੀਂ ਖਾਣਾ, ਕਲੱਬਾਂ 'ਚ ਨਹੀਂ ਜਾਣਾ, ਆਹ ਕੰਮ ਨਹੀਂ, ਉਹਨਾਂ ਦੀ ਡਿਸਿਪਲਿਨਡ ਲਾਈਫ, ਅਤੇ ਉਹ ਖੁਸ਼ ਹਨ। ਅਸੀਂ ਕਿਹਾ ਕਿ ਇਹਨਾਂ ਦੋਵਾਂ ਦਾ ਫਰਕ ਕੀ ਹੈ, ਕਿ ਜਿਹੜੇ ਪ੍ਰਾਣੀ ਨਾ ਖੁਸ਼ ਹਨ ਔਰ ਜਿਹੜੇ ਪ੍ਰਾਣੀ ਖੁਸ਼ ਹਨ, ਉਹਨਾਂ ਦੋਵਾਂ ਵਿੱਚ ਅੰਤਰ ਕੀ ਹੈ। ਅੰਤਰ ਸਿਰਫ ਇਹ ਹੈ ਕਿ ਜਿਹੜੇ ਖੁਸ਼ ਹਨ ਉਹਨਾਂ ਨੇ ਰੱਬ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਿਆ ਹੋਇਆ, ਅਤੇ ਜਿਹੜੇ ਨਾ ਖੁਸ਼ ਹਨ ਉਹਨਾਂ ਨੇ ਰੱਬ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢਿਆ ਹੋਇਆ। ਬਸ ਇੰਨਾ ਫਰਕ ਹੈ। ਜਿਹਨਾਂ ਨੇ ਰੱਬ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਿਆ ਹੋਇਆ ਹੈ, ਉਹ ਕਦੀ ਸੋਚਦੇ ਹੀ ਨਹੀਂ ਕਿ ਕੋਈ ਕੰਮ ਵੀ ਨਹੀਂ ਮੇਰਾ ਹੋਣਾ, ਆਹ ਵੀ ਨਹੀਂ ਹੋਣਾ, ਉਹ ਵੀ ਨਹੀਂ ਹੋਣਾ। ਉਹਨਾਂ ਨੂੰ ਉਸ 'ਤੇ ਓਟ ਹੁੰਦੀ ਹੈ, ਉਹ ਆਸ ਰੱਖਦੇ ਹਨ ਕਿ ਮਹਾਰਾਜ ਜੀ ਮੇਰਾ ਕੰਮ ਕਰਨਗੇ, ਅਤੇ ਉਹ ਡਿਸਿਪਲਿਨਡ ਉਹਨਾਂ ਦੀ ਲਾਈਫ ਹੁੰਦੀ, ਔਰ ਹਮੇਸ਼ਾ ਆਪਣੇ ਆਪ ਨੂੰ ਯਾਦ ਰੱਖਦੇ ਹੋ ਕਿ ਮੈਂ ਕੀ ਚੀਜ਼, ਮੈਂ ਕੁਛ ਵੀ ਨਹੀਂ ਹਾਂ, ਸਾਰੇ ਬ੍ਰਹਿਮੰਡ ਵਿੱਚ ਕੁਛ ਵੀ ਨਹੀਂ। ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖਦੇ ਕਿ ਮੈਂ ਕੋਈ ਚੀਜ਼ ਨਹੀਂ, ਇੱਕ ਨਿਗੂਣੀ ਜਿਹੀ ਚੀਜ਼ ਹਾਂ ਜਿਹੜੀ ਕਿਸੇ ਨੇ ਘੜੀ, ਉਹੀ ਇਸ ਨੂੰ ਚਲਾ ਰਿਹਾ ਹੈ। ਅਤੇ ਨਿਗੂਣ ਹੀ ਜਿਹੀ ਚੀਜ਼, ਅਤੇ ਜਿਸ ਨੇ ਰੱਬ ਨੂੰ ਆਪਣੇ ਜੀਵਨ ਵਿੱਚ ਨਹੀਂ ਲਿਆਂਦਾ ਉਹ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹਨ, ਜਿਸ ਕਰਕੇ ਦੁਖੀ ਹੋਣਾ ਪੈਂਦਾ। ਅਤੇ ਅਸੀਂ ਕਿਹਾ ਕਿ ਜਿਨ੍ਹਾਂ ਨੇ ਰੱਬ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਂਦਾ ਹੈ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਉਹ ਕਿਸੇ ਵਗਦੀ ਨਦੀ ਦੇ ਲਾਗੇ ਦਰਖਤ ਉੱਗਿਆ ਹੋਵੇ ਅਤੇ ਪਾਣੀ ਜੋ ਹੈ ਉਹ ਜੀਵਨ ਦਿੰਦਾ ਹੈ, ਅਤੇ ਉਹ ਵਗਦੀ ਨਦੀ ਦੇ ਲਾਗੇ ਦਰਖਤ ਉੱਗਿਆ ਹੋਇਆ ਹੈ, ਉਸਨੂੰ ਹਮੇਸ਼ਾ ਉਸਦੀਆਂ ਜੜ੍ਹਾਂ ਨੂੰ ਪਾਣੀ ਮਿਲਦਾ ਰਹਿਣਾ ਹੈ, ਉਸਨੂੰ ਹਮੇਸ਼ਾ ਜੀਵਨ ਮਿਲਦਾ ਰਹਿਣਾ ਹੈ। ਅਤੇ ਦੂਸਰਾ ਜੋ ਹੈ ਉਹ ਉਜਾੜ ਬੀਆਬਾਨ ਵਿੱਚ ਉੱਗਿਆ ਹੋਇਆ, ਉਹ ਥੋੜ੍ਹਾ ਜਿਹਾ ਸੋਕਾ ਪਿਆ, ਥੋੜ੍ਹਾ ਜਿਹਾ ਦੁੱਖ ਆਇਆ ਅਤੇ ਉਸਨੇ ਸੁੱਕ ਜਾਣਾ। ਪਰ ਇਹ ਜੋ ਨਦੀ ਦੇ ਲਾਗੇ ਉੱਗਿਆ ਹੋਇਆ ਹੈ ਇਹ ਹਰਿਆ ਭਰਿਆ ਰਹੇ, ਅਤੇ ਸੋਕਾ ਪੈ ਜਾਵੇ, ਗਰਮੀ ਜਿੰਨੀ ਮਰਜ਼ੀ ਹੋਵੇ ਜੋ ਇਹ ਕਦੀ ਸੁੱਕ ਨਹੀਂ ਸਕਦਾ, ਕਿਉਂਕਿ ਇਸਨੂੰ ਜੀਵਨ ਮਿਲਦਾ ਰਹਿਣਾ ਹੈ, ਜੀਵਨ ਮਿਲਦਾ ਰਹਿਣਾ। ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਜੀਵਨ ਵਿੱਚ ਲੈ ਆਉਂਦਾ ਹੈ ਉਹੀ, ਮਹਾਰਾਜ ਜੀ ਇਹੀ ਗੱਲ ਕਰੀ ਜਾਂਦੀ ਕਿ ਉਹੀ ਵੱਡ ਭਾਗੇ ਹਨ, ਕਿਉਂਕਿ ਜਦੋਂ ਆਪਾਂ ਪਰਮਾਤਮਾ ਨੂੰ ਆਪਣੇ ਜੀਵਨ ਵਿੱਚ ਲੈ ਆਵਾਂਗੇ ਅਤੇ ਆਪਣਾ ਪਰਮਾਤਮਾ ਨਾਲ ਕਿਹੋ ਜਿਹਾ ਰਿਸ਼ਤਾ ਹੈ, ਉੱਥੋਂ ਉਸ ਰਿਸ਼ਤੇ ਵਿੱਚੋਂ ਆਪਾਂ ਜੋ ਕੁਛ ਵੀ ਕਰਦੇ ਹਾਂ ਉਸ ਰਿਸ਼ਤੇ ਵਿੱਚੋਂ ਕਰਦੇ ਹਾਂ। ਜੇ ਆਪਣਾ ਪਰਮਾਤਮਾ ਨਾਲ ਬਹੁਤ ਗੂੜਾ ਰਿਸ਼ਤਾ ਹੈ ਤਾਂ ਆਪਾਂ ਉਹੋ ਜਿਹਾ ਕੰਮ ਕਰਨੇ ਜਿਹੋ ਜਿਹਾ ਉਹ ਕਰਦਾ, ਕਿਉਂਕਿ ਉਹਦੇ ਨਾਲ ਰਿਸ਼ਤਾ ਬਹੁਤ ਗੂੜਾ ਹੈ, ਉਹਦੇ ਨਾਲ ਰਿਸ਼ਤਾ ਬਹੁਤ ਗੂੜਾ। ਅਤੇ ਜੇ ਉਹਦੇ ਨਾਲ ਰਿਸ਼ਤਾ ਪਤਲਾ ਹੈ ਤਾਂ ਫਿਰ ਕੁਛ ਕੰਮ ਉਹਦੇ ਵਰਗੇ ਹੋਣ, ਉਹ ਹੋਣਗੇ ਜਿਹੜੇ ਉਹਨਾਂ ਨੂੰ ਚੰਗੇ ਲੱਗਣ, ਅਤੇ ਕੁਛ ਹੋਣਗੇ ਜਿਹੜੇ ਉਹਨਾਂ ਨੂੰ ਨਾ ਪਾਉਂਦੇ ਹੋਣ। ਅਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਜੀਵਨ 'ਚੋਂ ਕੱਢਿਆ ਹੋਇਆ ਹੈ ਉਹ ਕਦੀ ਉਹ ਕੰਮ ਨਹੀਂ ਕਰਦੇ ਜਿਹੜੇ ਪਰਮਾਤਮਾ ਨੂੰ ਪਾਉਂਦੇ ਹੋ, ਕਿਉਂਕਿ ਉਹ ਹਮੇਸ਼ਾ ਦੁਖੀ ਰਹਿੰਦੇ। ਉਹ ਸੁਖੀ ਉਹਨਾਂ ਦੀ ਜੜ੍ਹਾਂ ਨੂੰ ਉਹ ਨਦੀ ਦਾ ਪਾਣੀ ਮਿਲਦਾ ਨਹੀਂ, ਫਿਰ ਉਹ ਇੱਧਰ ਉੱਧਰ ਹੱਥ ਮਾਰਦੇ ਸ਼ਰਾਬਾਂ ਡਰੱਗਾਂ ਕਈ ਕੁਛ ਅਤੇ ਆਪਣੇ ਆਪ ਨੂੰ ਫਨਾ ਕਰ ਲੈਂਦੇ, ਆਪਣੇ ਆਪ ਨੂੰ ਫਨਾ ਕਰ ਲੈਂਦੇ। ਸੋ ਜਿੰਨਾ ਆਪਾਂ ਜ਼ਿਆਦਾ ਪ੍ਰੇਮ ਪਰਮਾਤਮਾ ਨਾਲ ਪਾਵਾਂਗੇ ਓਨੇ ਹੀ ਕੰਮ ਉਹੋ ਜਿਹਾ ਕਰਾਂਗੇ ਜੋ ਪਰਮਾਤਮਾ ਵਾਲੇ ਕੰਮ ਹੋਣਗੇ। ਇਸ ਲਈ ਮਹਾਰਾਜ ਜੀ ਇਹ ਨਹੀਂ ਕਹਿੰਦੇ ਕਿ ਤੁਸੀਂ ਚੰਗੇ, ਬਾਕੀ ਧਰਮਾਂ ਵਿੱਚ ਬਹੁਤ ਜ਼ੋਰ ਹੈ ਚੰਗੇ ਕਰਮਾਂ 'ਤੇ ਦੀ ਗੱਲ ਕਿ ਚੰਗੇ ਕੰਮ ਕਰੋ, ਆ ਕਰੋ, ਉਹ ਕਰੋ। ਮਹਾਰਾਜ ਜੀ ਕਹਿੰਦੇ ਤੁਸੀਂ ਨਾਮ ਜਪੋ, ਜਦੋਂ ਤੁਸੀਂ ਪਰਮਾਤਮਾ ਨਾਲ ਇੰਨਾ ਗੂੜਾ ਰਿਸ਼ਤਾ ਪੈ ਗਿਆ ਉਹ ਕੰਮ ਤੁਸੀਂ ਆਪੇ ਕਰਨ ਲੱਗ ਪੈਣਾ, ਉਹ ਕੰਮ ਤੁਸੀਂ ਆਪੇ ਕਰਨ ਲੱਗ ਪੈਣਾ, ਕਿਉਂਕਿ ਤੁਹਾਡੀ ਬੁੱਧੀ ਉਹਦੇ ਵਰਗੀ ਹੋ ਜਾ। ਸੋ ਇਹ ਬੱਚੇ ਅਸੀਂ ਦੇਖਿਆ ਜੀ ਬਹੁਤ ਸਿਆਣੇ ਹਨ, ਬਹੁਤ ਸਿਆਣੇ ਹਨ। ਅਸੀਂ ਕੱਲ੍ਹ ਕਿਸੇ ਨੂੰ ਪੁੱਛਿਆ ਕਿ ਸਾਰਿਆਂ ਕਿ ਜ਼ਿੰਦਗੀ ਕੀ ਹੈ, ਇਕੱਲੇ ਇਕੱਲੇ ਨੂੰ ਪੁੱਛਿਆ, ਕਿਸੇ ਨੇ ਕਿਹਾ ਕਿ ਜ਼ਿੰਦਗੀ ਇੱਕ ਸਫ਼ਰ ਹੈ, ਕਿਸੇ ਨੇ ਕਿਹਾ ਜ਼ਿੰਦਗੀ ਇੱਕ ਚੈਲੰਜ ਹੈ, ਕਿਸੇ ਨੇ ਕਿਹਾ ਜ਼ਿੰਦਗੀ ਇੱਕ ਖੇਡ ਹੈ ਜੋ ਬਹੁਤ ਧਿਆਨ ਨਾਲ ਖੇਡਣੀ ਚਾਹੀਦੀ ਹੈ, ਕਿਸੇ ਨੇ ਕਿਹਾ ਕਿ ਜ਼ਿੰਦਗੀ ਇੱਕ ਅਵਸਰ ਹੈ ਪਰਮਾਤਮਾ ਨੂੰ ਮਿਲਣ ਦਾ, ਕਿਸੇ ਨੇ ਕਿਹਾ ਜ਼ਿੰਦਗੀ ਇੱਕ ਕਿਤਾਬ ਹੈ। ਅਤੇ ਬਹੁਤ ਹੀ ਸਿਆਣੇ ਸਾਰਿਆਂ ਨੇ ਜਿਸ ਬੱਚੇ ਨੇ ਕਿਹਾ ਕਿ ਜ਼ਿੰਦਗੀ ਇੱਕ ਕਿਤਾਬ ਹੈ, ਉਹ ਛੋਟਾ ਹੀ ਅਨੂਪ ਸਿੰਘ, ਅਤੇ ਅਸੀਂ ਉਸਨੂੰ ਕਿਹਾ ਇਹ ਕਿਤਾਬ ਦਾ ਨਾਂ ਕੀ ਹੈ, ਕਹਿੰਦੇ ਜ਼ਿੰਦਗੀ। ਦੇਖੋ ਕਿੰਨਾ ਦਰੁਸਤ ਜਵਾਬ ਦਿੱਤਾ ਕਿ ਉਹ ਕਿਤਾਬ ਦਾ ਨਾਂ। ਅਸੀਂ ਪੁੱਛਿਆ ਕਿ ਜਿਹੜਾ ਤੂੰ ਕਹਿੰਦਾ ਕਿ ਜ਼ਿੰਦਗੀ ਕਿਤਾਬ ਹੈ, ਇਸ ਕਿਤਾਬ ਦਾ ਨਾਂ ਕੀ ਹੈ, ਕਹਿੰਦੇ ਜ਼ਿੰਦਗੀ। ਇੰਨੇ ਸਿਆਣੇ ਇਹ ਬੱਚੇ, ਇਹਨਾਂ ਨੂੰ ਆਪਾਂ ਘਰਾਂ ਵਿੱਚ ਵੀ ਇੱਥੇ ਵੀ ਇਹਨਾਂ ਦੀ ਅਗਵਾਈ ਕਰਨੀ ਹੈ। ਇਹਨਾਂ ਨੇ ਕੱਲ੍ਹ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਮੈਸੇਜ ਦੁਨੀਆਂ ਨੂੰ ਦੇਣਾ ਹੈ ਕਿ ਦੁਨੀਆਂ ਵਾਲਿਆਂ ਨੇ ਜੋ ਸਾਰੀ ਦੁਨੀਆਂ ਫਿਰਕਿਆਂ ਵਿੱਚ ਵੰਡੀ ਹੋਈ, ਫਿਰਕਿਆਂ ਵਿੱਚ ਵੰਡ ਕੇ ਸਭ ਪ੍ਰਸਾਦ ਖੜ੍ਹੇ ਕਰ ਦਿੱਤੇ, ਅਤੇ ਮਹਾਰਾਜ ਜੀ ਕਹਿੰਦੇ ਪੈਗੰਬਰਾਂ ਨੂੰ ਅਸੀਂ ਆ ਤਾਕੀਦ ਕਰਕੇ ਭੇਜਦੇ ਸੀ, ਅਤੇ ਇੱਥੇ ਆ ਕੇ ਦੇਖਿਆ ਤਾਂ ਕੀ ਹੋਇਆ। ਜਲਾਲੁਦੀਨ ਸੁਣ ਕੇ ਕਿ ਮਹਾਰਾਜ ਜੀ ਕਿਸ ਤਰ੍ਹਾਂ ਦੱਸਦੇ ਕਿ ਮੁਸਲਮਾਨ ਵੀ ਓਨੇ ਹੀ ਗੁੰਮਰਾਹ ਹੋਏ ਹੋਏ ਹਨ ਜਿੰਨੇ ਹਿੰਦੂ ਹਨ, ਅਤੇ ਕੋਈ ਜਵਾਬ ਨਹੀਂ ਉਸਨੂੰ ਸੁੱਝ ਰਿਹਾ। ਉੱਧਰ ਮੱਕਾ ਜਿਹੜਾ ਕੱਲ੍ਹ ਆਖਦਾ ਸੀ ਕਾਜੀਆਂ ਨੂੰ ਕਿ ਪਰਾਂ ਹੋ, ਮੈਨੂੰ ਦਰਸ਼ਨ ਕਰਨ ਦਿਓ, ਅਤੇ ਅੱਜ ਦਰਸ਼ਨ ਹੋਏ। ਥੋੜ੍ਹਾ ਹੋਰ ਉੱਚਾ ਹੋ ਕੇ ਉਸਨੇ ਮਹਾਰਾਜ ਜੀ ਹੋਰਾਂ ਦੇ ਦਰਸ਼ਨ ਕੀਤੇ, ਅਤੇ ਫਿਰ ਇੱਕ ਬੇਨਤੀ ਕਰਦਾ ਹੈ ਕਾਬਾ ਕਾਬਾ। ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਕਿ ਇੱਥੇ ਖੜ੍ਹੇ ਰਹੋ, ਮੇਰੇ ਸਾਹਮਣੇ ਖੜ੍ਹੇ ਰਹੋ, ਮੈਂ ਕੁਛ ਕਰਨਾ ਹੈ, ਮੈਂ ਕੁਛ ਕਰਨਾ ਹੈ। ਕੀ ਕਰਨਾ ਹੈ ਆਪਾਂ? ਉਹਨੂੰ ਡਰ ਹੈ ਕਿ ਕਿਤੇ ਚਲੇ ਨਾ ਜਾਣ, ਇਹ ਪਤਾ ਨਹੀਂ ਕਿਸ ਤਰ੍ਹਾਂ ਸਬੱਬ ਨਾਲ ਆਪ ਆ ਗਿਆ ਹੈ ਉਹ, ਅਤੇ ਕਿਤੇ ਚੱਲਿਆ ਨਾ ਜਾਏ। ਖੜਾ ਰਹੋਵੇ ਸਾਹਿਬਾ ਸਾਨੂੰ ਸਿਜਦਾ ਕਰੀ ਮੰਨਦੇ, ਖੜਾ ਰਹੋਵੇ ਸਾਹਿਬਾ ਸਾਨੂੰ ਸਿਜਦਾ ਕਰੀ ਮੰਨਦੇ। ਖੜਾ ਰਹੋਵੇ ਸਾਹਿਬਾ ਸਾਨੂੰ ਸਿਜਦਾ ਕਰੀ ਮੰਨਦੇ, ਖੜਾ ਰਹੋਵੇ ਸਾਹਿਬਾ ਸਾਨੂੰ ਸਿਜਦਾ ਕਰੀ ਮੰਨਦੇ।
ਸਾਹਿਬਾ ਸਾਨੂੰ ਸਿਜਦਾ ਕਰੇ ਮੰਨ। Thank you.